ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ। ਅੱਜ ਦਿਨ ਐਤਵਾਰ ਹੈ ਔਰ ਸਾਡੇ ਨਾਲ ਚੰਡੀਗੜ੍ਹ ਤੋਂ ਗੱਜਣਵਾਲਾ ਬਾਈ ਜੀ ਸ਼ਾਮਿਲ ਹੋ ਚੁੱਕੇ ਨੇ। ਦਿਲਾਂ ਦੀ ਗੱਲ, ਪਿੰਡਾਂ ਦੀ ਗੱਲ, ਸ਼ਹਿਰਾਂ ਦੀ ਗੱਲ ਵੱਖਰੇ ਨਜ਼ਰੀਏ ਨਾਲ ਪੇਸ਼ ਕਰਦੇ ਨੇ। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨੇ ਉਹਨਾਂ ਦੇ ਫੈਨ ਨੇ, ਉਹਨਾਂ ਨੂੰ ਚਾਹੁੰਦੇ ਨੇ, ਸੁਣਦੇ ਨੇ ਪੋਡਕਾਸਟ 'ਤੇ, ਸ਼ੇਅਰ ਕਰਦੇ ਨੇ, ਚਿੰਤਨ ਕਰਦੇ ਨੇ, ਸੁਨੇਹੇ ਭੇਜਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਮੈਂ ਗੱਜਣਵਾਲਾ ਬਾਈ ਜੀ ਦਾ ਸਵਾਗਤ ਕਰਦਾ, ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਉਹ ਜੀ ਆਇਆਂ ਨੂੰ।
ਹਾਂਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਬਾਈ ਜੀ ਸਤਿ ਸ਼੍ਰੀ ਅਕਾਲ, ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ਼੍ਰੀ ਅਕਾਲ
ਜੀ, ਫਤਿਹ ਜੀ। ਅਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਕੀ ਹਾਲ ਚਾਲ ਹੈ ਤੁਹਾਡਾ, ਅਤੇ ਅੱਜ ਕੱਲ੍ਹ ਕੀ ਹਾਲਾਤ ਨੇ ਦੇਸ਼ ਦੇ, ਦੇਸ਼ 'ਚ ਕਰੋਨੇ ਦੇ, ਝੋਨੇ ਦੇ ਕੀ ਹਾਲ ਚਾਲ ਨੇ?
ਸਿੱਧੂ ਸਾਹਿਬ, ਚੀਨ, ਯੂਰਪ, ਅਮੈਰੀਕਾ ਤੋਂ ਬਾਅਦ ਜਦ ਸਾਡੇ ਮਹਾਨ ਭਾਰਤ ਵਿੱਚ ਕਰੋਨਾ ਨੇ ਦਸਤਕ ਦਿੱਤੀ ਤਾਂ ਬਾਹਲੇ ਖੁੱਲੇ ਸੁਭਾਵਾਂ ਵਾਲੇ ਜਿਹੜੇ ਸਾਡੇ ਬੰਦੇ ਸੀਗੇ
ਜੀ,
ਉਹ ਕਹਿਣ ਲੱਗ ਪਏ ਉਹ ਕਰੋਨਾ ਸਾਨੂੰ ਕੀ ਕਰ ਦੂਗਾ, ਇਹ ਜੋ ਕਰੋਨੇ ਅਸੀਂ 20 ਵੇਖੇ ਹੈ, ਗੋਰੇ ਪੋਲੜ ਹੁੰਦੇ ਆ, ਅੰਦਰੋਂ ਖਾਲੀ ਹੁੰਦੇ, ਬਰਗਰ ਖਾ ਖਾ ਕੇ ਫੁੱਲੇ ਹੁੰਦੇ, ਉਹਨਾਂ ਨੇ ਗਰਮੀ ਝੱਲੀ ਨਹੀਂ, ਅਸੀਂ ਤਾਂ ਪਲੇ ਵਧੇ ਧੁੱਪਾਂ ਵਿੱਚ ਹੈਗੇ ਹਾਂ, ਅਤੇ ਸਾਨੂੰ ਸਾਡੀ ਇਮਿਊਨਿਟੀ 'ਤੇ ਸਾਨੂੰ ਮਾਣ ਆ, ਉਹ ਸਾਨੂੰ ਨਹੀਂ ਕਰੋਨਾ ਕੁਛ ਕਰ ਸਕਦਾ। ਅਸੀਂ ਬਹੁਤ ਸਖ਼ਤ ਤਹਿਜੀਬ ਦੇ ਮਾਲਕ ਹਾਂ। ਹੁਣ ਜਦੋਂ ਵਕਤ ਪਿਆ ਅਤੇ ਜਦੋਂ ਸਾਡੇ ਵੱਲ ਮੋੜਾ ਕੱਟਿਆ ਕਰੋਨੇ ਨੇ, ਅਤੇ ਜਿਵੇਂ ਜਿਵੇਂ ਹੁਣ ਦਿੱਲੀ ਫੁੱਲੀ ਜਾਂਦੀ ਹੈ, ਬੰਬੇ ਸੁੱਜੀ ਜਾਂਦੇ ਹੈ, ਅਤੇ ਰੋਜ਼ ਦਾ 12-15 ਹਜ਼ਾਰ ਵਧੀ ਜਾਂਦਾ, ਅਤੇ ਗੱਲਾਂ ਲੱਖਾਂ 'ਚ ਹੋਣ ਲੱਗ ਪਈਆਂ, ਅਤੇ ਹੁਣ ਹਰੇਕ ਨੂੰ ਚਿੰਤਾ ਜੀ ਹੋਣ ਲੱਗ ਪਈ ਹੈ। ਬਾਈ ਜੀ, ਬਿਮਾਰੀ ਬਿਮਾਰੀ ਹੁੰਦੀ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ ਹੁੰਦੀ। ਕੱਲ੍ਹ ਪਰਸੋਂ ਮੈਂ PTV ਪਾਕਿਸਤਾਨ ਦਾ ਸੁਣ ਰਿਹਾ ਸੀਗਾ, ਉੱਥੋਂ ਦਾ ਇੱਕ ਐਂਕਰ ਹੈ ਡਾਕਟਰ ਮਸੂਦ, ਬਹੁਤ ਪੜ੍ਹਿਆ ਲਿਖਿਆ, ਉਹ ਕਿਸੇ ਰਿਸਰਚ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀਗਾ
ਜੀ।
ਉਹ ਕਹਿੰਦਾ ਵੀ ਕੋਈ ਇੰਪੀਰੀਅਲ ਮੈਡੀਕਲ ਕਾਲਜ ਆ, ਉਹਨਾਂ ਨੇ ਸਰਵੇ ਕੀਤਾ ਹੈ, ਅਤੇ ਉਹ ਡਰ ਕੇ ਗੱਲ ਕਰ ਰਿਹਾ ਸੀ ਕਿਤੇ ਮੇਰੀ ਗੱਲ ਸੱਚੀ ਨਾ ਹੋ ਜੇ। ਉਹ ਕਹਿ ਰਿਹਾ ਸੀ ਅੱਲਾ ਨਾ ਕਰੇ ਜੇ ਸਹੀ ਇੰਤਜ਼ਾਮ ਨਾ ਹੋਇਆ ਤਾਂ ਲੋਕਾਂ ਨੇ ਕਰੋਨੇ ਨੂੰ ਸੁਭਾਈਤੀ ਲਾਈਟਲੀ ਹੀ ਲੈ ਲਿਆ, ਅਤੇ ਹਦਾਇਤਾਂ ਨੂੰ ਫਾਲੋ ਨਾ ਕੀਤਾ, ਤਾਂ ਉਹਨਾਂ ਦੀ ਆਬਾਦੀ 22 ਕਰੋੜ ਹੈ। ਉਹ ਕਹਿੰਦੇ ਵੀ ਹੋ ਸਕਦਾ 1 ਕਰੋੜ ਹਮਵਾਤ ਹੋ ਸਕਦੀ ਹੈ, ਮੌਤ ਹੋ ਸਕਦੀ ਹੈ, ਅੱਲਾ ਨਾ ਕਰੇ, ਨਾਲੇ ਉਹ ਵੀ ਕਹਿੰਦਾ ਹਰ ਗੱਲ ਨਾਲ ਕਿਤੇ ਸੱਚ ਨਾ ਹੋ ਜਾਵੇ। ਪਰ ਇਸ ਵੇਲੇ ਬਾਈ ਜੀ ਪੰਜਾਬ ਦੇ ਪਿੰਡਾਂ ਵਾਲਿਆਂ ਦਾ ਤਾਂ ਸਾਡੇ ਹਾਲ ਬਹੁਤ ਚੰਗਾ ਹੈ
ਜੀ,
ਅਤੇ ਕੋਈ ਸਾਡਾ ਜਿਹੜਾ ਜੱਟ ਕਿਸਾਨ ਗਰੀਬ ਕੋਈ ਵੀ ਚਿੰਤਾ ਵਿੱਚ ਨਹੀਂ ਗਾ, ਪਰ ਸਾਡੇ ਸ਼ਹਿਰਾਂ ਦੇ ਲੋਕ ਬਹੁਤ ਡਰੇ ਪਏ ਹੈ,
ਸੰਘਣੀ ਆਬਾਦੀ ਹੈ ਜੀ,
ਜਿਹੜੇ 50 ਸਾਲ ਤੋਂ ਉੱਪਰ ਹੈ ਉਹ ਤਾਂ ਸੱਚ ਜਾਣਿਓ, ਉਹਨਾਂ ਦੇ ਤਾਂ ਨਾ ਹਾਸੇ ਜੇ ਉੱਡੇ ਪਏ ਆ, ਉਹ ਗੱਲਾਂ ਬਾਤਾਂ ਜਿਹਾ ਕਰਕੇ ਦਿਲ ਜਿਹਾ ਤਾਂ ਪਰਚਾਈ ਜਾਂਦੇ ਆ, ਪਰ ਮੁੜ ਘੁੜ ਕੇ ਜਦੋਂ ਪਾਰਕਾਂ ਵਿੱਚ ਅਤੇ ਪਬਲਿਕ ਪਲੇਸਾਂ 'ਤੇ ਗੱਲ ਹੀ ਕਰੋਨੇ ਦੀ ਚੱਲਦੀ ਹੈ ਤਾਂ ਫਿਰ ਉਹ ਚਿੰਤਾ ਜੀ ਸੁਭਾਈ ਹੋਣੀ ਹੁੰਦੀ ਹੈ। ਸਾਡੇ ਭਾਰਤ ਵਿੱਚ ਵੈਸੇ ਪੰਜਾਬ ਦੇ ਵਿੱਚ ਜੇ ਸ਼ਿਫਟ ਕਰੀ ਤਾਂ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਦਾ ਜਿਹੜਾ ਉਹਦੀ ਗਵਰਨੈਂਸ ਅੱਛੀ ਰਹੀ, ਉਹਨੂੰ ਆਪਦੇ ਹੁਕਮ ਦੀ ਤਮੀਲ ਕਰਾਉਣੀ ਆਉਂਦੀ ਹੈ, ਅਤੇ ਉਹ ਠੀਕ ਰਿਹਾ। ਸਾਡਾ ਪੰਜਾਬ ਲਗਭਗ ਦੂਜਿਆਂ ਨਾਲ ਠੀਕ ਹੈ, ਦਿੱਲੀ, ਬੰਬੇ, ਕਲਕੱਤੇ, ਅਹਿਮਦਨਗਰ ਵਾਲੇ ਜਿਹੜੇ ਹੈਗੇ ਉਹ ਸਾਰੇ ਉਹਨਾਂ ਦੇ ਪ੍ਰਬੰਧ ਜੇ ਫੇਲ ਹੋ ਗਏ ਆ, ਐਂ ਲੱਗਦਾ ਵੀ ਹੁਣ ਉਸ ਹਿੰਦੁਸਤਾਨ ਦੀ ਸਰਕਾਰ ਨੇ ਤਾਂ ਗੱਲ ਸਾਰੀ ਲੋਕਾਂ ਦੇ ਸੈੱਟ ਦਿੱਤੀ ਹੈ ਵੀ ਅਸੀਂ ਤਾਂ ਤੁਹਾਨੂੰ 2-3 ਰਿਹਰਸਲਾਂ ਕਰਾ ਦਿੱਤੀਆਂ, ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਤੁਸੀਂ ਆਪ ਹੀ ਨਿਪਟੋ। ਅਤੇ ਪਹਿਲਾਂ ਕਹਿੰਦੇ ਸੀਗੇ ਵੀ ਜੂਨ ਐਂਡ ਦੇ ਉੱਤੇ ਇਹ ਜਿਹੜੀ ਕਰਵ ਹੈ ਇਹ ਡਿੱਗ ਪਊਗੀ, ਫਿਰ ਕਹਿੰਦੇ ਸੀ ਵੀ ਜੁਲਾਈ ਦੇ ਵਿੱਚ ਪੀਕ ਆ ਜੂਗੀ, ਫਿਰ ਕਹਿੰਦੇ ਸੀ ਅਗਸਤ ਵਿੱਚ ਆ ਜੂਗੀ, ਹੁਣ ਆਉਂਦੇ ਵੀ ਨਵੰਬਰ 'ਚ ਆ ਜੂਗੀ ਜੀ। ਅਤੇ ਹੁਣ ਜਿਵੇਂ ਬਾਈ ਜੀ ਜਿਵੇਂ ਪਾਕਿਸਤਾਨ ਦੇ ਸਰਵੇ ਕਰੋੜ ਕਹੀ ਜਾਂਦੇ ਆ, ਅਤੇ ਸਾਡੇ ਦੇਸ਼ ਦੀ ਤਾਂ ਆਬਾਦੀ ਵੀ ਉਹਦੇ ਨਾਲ 6 ਗੁਣਾ, ਫਿਰ ਤਾਂ ਸਾਡੇ ਭਾਰਤ ਦਾ ਅੱਲਾ ਹੀ ਵਾਰਸ ਹੈ, ਰੱਬ ਜਾਣੇ ਕਰੋਨਾ ਦੀ ਕਦੋਂ ਕਰਵ ਫਲੈਟ ਹੋਊਗੀ। ਸਾਡਾ ਇਟਲੀ ਵਾਲਾ ਇੱਕ ਬੇਲੀ ਹੈ
ਜੀ,
ਉਹ ਕਹਿੰਦਾ ਬਾਈ ਜੀ ਤੁਸੀਂ ਤਾਂ ਹੁਣ ਭੁੱਲ ਜਾਓ,
ਅੱਛਾ
ਵੀ ਜਿਵੇਂ ਸੁਣਿਆ ਆਪਾਂ ਉਹ ਗੱਲ ਕਰਦੇ ਹਾਂ, ਤੇ ਗੱਲਾਂ ਲੱਗਦੀਆਂ ਵੀ ਇਸ ਤਰ੍ਹਾਂ ਦੇ ਹੈ ਵੀ, ਬਾਕੀ ਰੱਬ ਰਾਖਾ ਹੀ ਹੈ। ਉਹ ਆਹ ਤੁਸੀਂ ਨਾ ਭੁੱਲ ਜਾਓ ਤੁਹਾਡੇ ਵੀ, ਤੁਸੀਂ ਇਹ ਭੁੱਲ ਜਾਓ ਵੀ ਤੁਹਾਡੇ ਦੇਸ਼ 'ਚੋਂ ਕਰੋਨਾ ਨਿਕਲ ਜੂਗਾ। ਦਵਾਈ ਆ ਗਈ, ਜੇ ਦਵਾਈ ਬਣ ਕੇ ਆ ਗਈ ਤਾਂ ਠੱਲ ਪੈ ਜੂ, ਨਹੀਂ ਤਾਂ ਤੁਹਾਡੇ ਉਹ ਆਉਂਦਾ ਪੀਕ ਆਉਣੀ ਨਹੀਂ ਗੀ,
ਚੱਲੀ ਜਾਣਾ। ਚਲੋ ਅੱਲਾ ਨਾ ਕਰੇ ਇਸ ਤਰ੍ਹਾਂ, ਪਰਮਾਤਮਾ ਨਾ ਕਰੇ, ਭਲੀ ਕਰੇ ਬਾਈ ਜੀ। ਚਲੋ ਸ਼ਹਿਰਾਂ ਦੀ ਚਿੰਤਨ ਤੁਸੀਂ ਕੀਤਾ, ਉਹਨਾਂ ਦੀ ਚਿੰਤਾ ਤੇ ਜ਼ਾਹਰ ਕੀਤੀ ਵੀ ਕੀ ਚੱਲ ਰਿਹਾ, ਸਿਸਟਮ ਚੱਲ ਰਿਹਾ, ਤੇ ਪਿੰਡਾਂ ਦੀ ਵੀ ਆਪਾਂ ਗੱਲ ਕਰਨੀ ਹੈ। ਤੇ ਅੱਜ ਕੱਲ੍ਹ ਝੋਨੇ ਦੀ ਲਵਾਈ ਬੜੀ ਜ਼ੋਰਾਂ ਤੇ ਹੋਣੀ ਚਾਹੀਦੀ ਹੈ, ਤੇ ਉੱਧਰ ਕਰੋਨਾ ਤੇ ਉੱਧਰ ਝੋਨਾ ਕਿਵੇਂ ਚੱਲ ਰਿਹਾ ਸਾਰਾ ਕੁਝ
ਬਾਈ ਜੀ? ਗੱਲ ਇਹ ਹੈ ਵੀ ਜਿਹੜੀ ਹੱਕ ਹਲਾਲ ਦੀ ਜਿਹੜੀ ਕਮਾਈ ਹੁੰਦੀ ਹੈ ਨਾ
ਜੀ,
ਔਖੇ ਹੋ ਕੇ ਜਿਹੜੇ ਕਮਾਏ ਹੁੰਦੇ ਪੈਸੇ, ਉਹਦਾ ਨਾ ਸਵਾਦ ਬਹੁਤ ਵੱਖਰਾ ਹੀ ਹੁੰਦਾ। ਪੈਸੇ ਦੀ ਕਦਰ ਦਾ, ਪੈਸੇ ਦੀ ਕੀਮਤ ਦਾ ਉਸੇ ਨੂੰ ਪਤਾ ਹੁੰਦਾ ਜਿਹਨੇ ਔਖੇ ਹੋ ਕੇ ਪੈਸਾ ਹਾਸਲ ਕੀਤਾ ਹੁੰਦਾ। ਹੱਕ ਦੇ ਪੈਸੇ ਦੀ ਰੋਟੀ ਵਿੱਚ ਰੂਹਾਨੀ ਰਸ ਗੁੰਨਿਆ ਹੁੰਦਾ ਬਾਈ ਜੀ। ਅਸੀਂ ਪੈਸੇ ਦੀ ਹਾਊਸ ਵਿੱਚ ਆਪਾਂ ਸਾਰੇ ਜਾਣੇ ਜਿੰਨੇ ਵੀ ਹੈਗੇ ਕੁੱਲ ਗਲਾ ਕੁੱਲ ਆਲਮ ਆ ਜਿਹੜਾ, ਅਸੀਂ ਪੈਸੇ ਦੀ ਹਾਊਸ ਵਿੱਚ ਇਸ ਕਦਰ ਗ੍ਰਿਫਤਾਰ ਹੋ ਚੁੱਕੇ ਹਾਂ, ਸਾਨੂੰ ਨਾ ਗਰੀਬ ਦੀ ਮਿਹਨਤ ਦਾ ਅਹਿਸਾਸ ਹੀ ਹੈ ਨਹੀਂ ਗਾ। ਅਸੀਂ ਆਪਣੀ ਤਰਜੇ ਜ਼ਿੰਦਗੀ ਨੂੰ ਬਹੁਤ ਸੁੰਦਰ ਬਣਾਉਣ ਲਈ, ਸੁਹਾਵਣਾ ਬਣਾਉਣ ਲਈ ਤਾਂਘ 'ਚ ਹੀ ਰਹਿੰਦੇ ਹਾਂ, ਪਰ ਗਰੀਬ ਦੀ ਦੁੱਖ ਤਕਲੀਫ ਦੇ ਅਸੀਂ ਕਿਤੇ ਬਹੁਤ ਘੱਟ ਸਾਂਝੀ ਬਣਦੇ ਹਾਂ ਵੀ ਉਹਦਾ ਦੁੱਖ ਤਕਲੀਫ ਵੀ ਸੁਣ ਲਈਏ। ਕਰੋਨਾ ਦੇਸ਼ ਵਿੱਚ ਪੈਰ ਪਸਾਰਨ ਲੱਗਾ ਤਾਂ ਸਾਡਾ ਜਿਹੜਾ ਸੀ ਮਜ਼ਦੂਰ ਭਈਆ ਤਬਕਾ ਜਿਹੜਾ ਸੀਗਾ ਉਹ ਡਰ ਗਿਆ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਦੇ ਵਤਨ ਜਾਣਾ ਹੈਗਾ ਯੂਪੀ ਬਿਹਾਰ ਵਿੱਚ, ਅਤੇ ਉੱਥੇ ਇੱਥੋਂ ਚਲਾ ਗਿਆ ਭਈਆ। ਲੋਕਾਂ ਨੇ ਚਾਲੇ ਪਾ ਤੇ ਅਤੇ ਪੰਜਾਬ ਹੋ ਗਿਆ ਖਾਲੀ। ਇੱਥੇ ਚਰਚਾ ਸ਼ੁਰੂ ਹੋ ਗਈ ਉਦੋਂ ਵੀ ਕਣਕ ਦੀ ਵਾਢੀ ਆ ਰਹੀ ਹੈ ਅਤੇ ਬੜੀ ਔਖਿਆਈ ਹੋਊਗੀ, ਮਜ਼ਦੂਰ ਨਹੀਂ ਮਿਲਣਾ, ਮਜ਼ਦੂਰ ਨਹੀਂ ਮਿਲਣਾ। ਖੈਰ ਕਣਕ ਦੀ ਕਟਾਈ ਕੰਬਾਈਨਾਂ ਵਗੈਰਾ ਨਾਲ ਹੋਣੀ ਸੀ, ਉਹਦਾ ਟਾਈਮ ਨਾਲ ਹੀ ਉਹ ਤਾਂ ਸਾਰਾ ਸਰ ਗਿਆ, ਕੋਈ ਬਹੁਤੀ ਵੱਡੀ ਮੁਸ਼ਕਲ ਪੈਦਾ ਨਹੀਂ ਹੋਏਗੀ। ਫਿਰ ਚਰਚਾ ਚੜ ਚੱਲ ਪਈ ਮਈ ਦੇ ਦਿਨਾਂ ਵਿੱਚ ਅਤੇ ਵੀ ਜ਼ੋਰ ਫੜ ਵੀ ਝੋਨੇ ਦੀ ਲਵਾਈ ਕਿਵੇਂ ਕਰਾਂਗੇ। 30-40 ਸਾਲਾਂ ਤੋਂ ਇਹ ਜਿਹੜੇ ਬਈਏ ਹੀ ਝੋਨਾ ਲਾਈ ਜਾ ਰਹੇ ਆ, ਅਤੇ ਜਿਹੜੀ ਝੋਨਾ ਲਾਉਣ ਦੀ ਮਹਾਰਤ ਹੈ ਇਹ ਬਈਆਂ ਕੋਲ ਹੀ ਹੈ, ਅਤੇ ਸਾਡਾ ਲੋਕਲ ਮਜ਼ਦੂਰ ਕੋਲ ਤਾਂ ਇਹੇ ਹੁਨਰ ਹੀ ਗੁਆਚ ਗਿਆ ਜਿਹੜਾ ਪਹਿਲਾਂ ਉਹੀ ਲਾਉਂਦੇ ਹੁੰਦੇ ਸੀਗੇ ਜੀ। ਕਿਵੇਂ ਬੁੱਤਾ ਸਾਰਾਂਗੇ ਆਪਾਂ ਬਈਆਂ ਤੋਂ ਬਿਨਾਂ
ਜੀ?
ਨਾਲੇ ਜਦੋਂ ਕੁਦਰਤੀ ਤੌਰ 'ਤੇ ਜਦੋਂ ਮੰਗ ਵੱਧ ਜਾਵੇ ਅਤੇ ਮਾਲ ਘੱਟ ਹੋਵੇ ਤਾਂ ਕੀਮਤ ਵਧ ਹੀ ਜਾਂਦੀ ਹੈ। ਇਹ ਫਿਰ ਸੁੰਦਰ ਮੌਕਾ ਵੇਖ ਕੇ ਲੋਕਲ ਮਜ਼ਦੂਰ ਵਰਗ ਨੇ ਲਵਾਈ ਰੇਟ ਉੱਚਾ ਰੱਖ ਦਿੱਤਾ ਸੀਗਾ ਵੀ ਅਸੀਂ ਤਾਂ ਇੰਨੇ ਇੰਨੇ ਲੈਣੇ ਆ, 6,000 ਲੈਣਾ, 7,000 ਲੈਣਾ, ਜੇ ਵੋ। ਅਤੇ ਕਿਸਾਨ ਵਰਗ ਵਿਰੋਧ 'ਤੇ ਉੱਤਰ ਆਇਆ ਸੀਗਾ
ਜੀ।
ਦਲਿਤ ਵਰਗ ਨੂੰ ਇਹ ਸੀ ਵੀ ਅਸੀਂ 4 ਪੈਸੇ ਇਕੱਠੇ ਕਰ ਲਾਂਗੇ, ਅਤੇ ਉਹ ਦੂਜੇ ਪਾਸੇ ਜਿਹੜਾ ਕਿਸਾਨ ਸੀਗਾ ਉਹ ਵੀ ਕਿਹੜਾ ਵਿਚਾਰਾ, ਉਹ ਵੀ ਔਖਾ ਹੀ ਸਾਲ ਰੋਲ ਰਿਹਾ, ਉਹਨੂੰ ਕਿਹੜਾ ਸਰਕਾਰਾਂ ਪੂਰਾ ਉਹਦਾ ਮੁੱਲ ਧਾਰਦੀਆਂ ਹੈਗੀਆਂ। ਦਲਿਤ ਵਰਗ ਨੇ ਸੋਚਿਆ ਵੀ ਹੁਣ ਆਪਣੇ ਕੋਲ ਸੁੰਦਰ ਮੌਕਾ ਹੈ ਕਿ ਆਪਾਂ 4 ਪੈਸੇ ਇਕੱਠੇ ਕਰਾਂਗੇ, ਹੈ ਕਰ ਲਈਏ। ਅਤੇ ਦਲਿਤ ਵਰਗ ਨੇ ਜਿਹੜੇ ਸੀਗੇ ਉਹ ਦੋ ਤਿੰਨ ਤਿੰਨ ਜਿਹਦੇ ਜੀ ਸੀਗੇ ਉਹਨਾਂ ਨੇ ਰਲ ਮਿਲ ਕੇ 6-6, 8-8 ਦੇ ਗਰੁੱਪ ਜੇ ਬਣਾ ਲਏ, ਅਤੇ ਉਹਨਾਂ ਦਾ ਵਿਚਾਰ ਸੀ ਵੀ 15-20 ਦਿਨਾਂ ਵਿੱਚ ਝੋਨਾ ਲੱਗ ਜਾਣਾ, ਅਤੇ ਆਉਣ ਵਾਲੇ ਦਿਨਾਂ ਵਿੱਚ 4 ਪੈਸੇ ਜੁੜ ਜਾਣਗੇ ਤਾਂ ਸੋਹਣਾ ਬਸਰ ਗੁਜ਼ਰ ਜਿਹਾ ਹੋ ਜਾਊਗਾ। ਜੇ ਕੋ ਟੋਟਲ ਕੈਲਕੂਲੇਸ਼ਨ ਕੀਤੀ ਜਾਵੇ ਵੀ 15 ਦਿਨਾਂ ਵਿੱਚ ਜੇ ਹਰ ਮਜ਼ਦੂਰ ਵਿਦਆਊਟ ਬਰੇਕ ਕੰਮ 'ਤੇ ਜਾਵੇ, ਝੋਨਾ ਲਾਵੇ ਨਾ, ਮਰ ਕੇ 12,000 ਤੋਂ 15,000 ਤੱਕ ਹੀ ਉਹ ਆਪਦੀ ਉਹਨੂੰ ਪੈਸੇ ਕਮਾ ਸਕਦਾ, ਇਹਦੂ ਵੱਧ ਨਹੀਂ। ਹੁਣ ਤੁਸੀਂ ਆਪ ਹੀ ਲਾ ਲਓ ਅੱਜ ਦੇ ਯੁੱਗ ਵਿੱਚ 10-12,000 ਰੁਪਇਆ ਕਿੰਨੀ ਕੁ ਦੀ ਕੀਮਤ ਕੀ ਮਾਨਾ ਰੱਖਦਾ ਹੈਗਾ। ਇੰਨੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਭਾਈ ਜੀ, ਸੋਚ ਹੀ ਨਹੀਂ ਸਕਦੇ ਤੁਸੀਂ। ਆਸਟ੍ਰੇਲੀਆ ਵਾਲੇ ਤਾਂ ਸੋਚ ਹੀ ਨਹੀਂ ਸਕਦੇ, ਗਏ ਤਾਂ ਇੱਥੋਂ ਹੀ ਆ ਤੁਸੀਂ, ਕੋਈ ਨਹੀਂ ਸੋਚ ਸਕਦਾ। ਇੱਥੋਂ ਵਾਲੇ ਵੀ ਨਹੀਂ ਖਿਆਲ ਕਰਦੇ ਗੇ ਵੀ ਬੁੜੀਆਂ ਕੁੜੀਆਂ ਰਲ ਕੇ ਆ ਵੇਖੋ, ਜੇਠ ਹਾੜ ਦੀ ਤਿੱਖੀ ਪਿੰਡਾਂ ਲੂੰਹ ਦੀ ਧੁੱਪ ਵਿੱਚ ਨੀਵੀਂ ਢੂਈ 8-8 ਘੰਟੇ ਕੰਮ ਕਰਨਾ ਪੈਂਦਾ
ਜੀ।
ਪਿੰਡੇ ਮੱਚ ਜਾਂਦੇ ਆ, ਰੰਗ ਕਾਲੇ ਪੈ ਜਾਂਦੇ ਆ। ਇਹਨਾਂ ਗਰੀਬਾਂ ਕੋਲ ਕਿਹੜਾ ਰਿਚ ਫੂਡ ਹੈ ਵੀ ਦੁੱਧ ਘਿਓ ਦੀਆਂ ਨਹਿਰਾਂ ਵਗਦੀਆਂ, ਵਿਚਾਰੇ ਬਿਮਾਰ ਸ਼ਿਮਾਰ ਜੇ ਹੋ ਕੇ ਗੋਲੀ ਗੱਪਾ ਖਾ ਕੇ ਝੋਨਾ ਲਾ ਰਹੇ ਹੁੰਦੇ ਆ, ਤੇ ਉਹਨਾਂ ਦਾ ਇੱਕੋ ਹੀ ਹੁੰਦਾ ਵੀ ਕਿਤੇ ਸੀਜ਼ਨ ਸਾਡਾ ਅਜਾ ਹੀ ਨਾ ਚਲਾ ਜਾਵੇ, ਅਸੀਂ ਚਾਰ ਪੈਸੇ ਕਮਾ ਲਈਏ। ਵੀ ਹੁਣ ਬਾਈ ਜੀ ਲੱਗਦਾ ਵੀ 25 ਜੂਨ ਤੱਕ ਜਿਹੜੀ ਇੱਥੋਂ ਦੀ ਸਿਚੁਏਸ਼ਨ ਹੈ, ਲਗਭਗ ਹਫ਼ਤੇ ਕੁ ਤੱਕ ਸਾਰਾ ਝੋਨਾ ਲੱਗ ਜਾਊਗਾ। ਅਤੇ ਔਸਤ ਲਵਾਈ ਹੈ ਨਾ ਜਿਹੜੀ ਉਹ 3500-4000 ਹੀ ਹੈ, ਹੈਂ, ਅਤੇ ਵੱਧ ਤੋਂ ਵੱਧ ਕਿ 1000 ਰੁਪਈਆ ਜ਼ਿਆਦਾ ਆ ਪਹਿਲਾਂ ਨਾਲੋਂ, 1200 ਰੁਪਈਆ ਕੋਈ ਬਹੁਤਾ ਵੀ ਹੈ ਨਹੀਂ ਗਾ। ਪਰ ਝੋਨੇ ਦੀ ਲਵਾਈ ਵੇਲੇ ਕਈ ਪਿੰਡਾਂ ਵਿੱਚ ਜੱਟਾਂ ਅਤੇ ਮਜ਼ਦੂਰਾਂ ਵਿੱਚ ਰੇਟ ਪਿੱਛੇ ਜੋ ਵਿਰੋਧ ਵੇਖਣ 'ਚ ਆਇਆ ਨਾ, ਉਹ ਬਹੁਤ ਹੀ ਬੇਸਮਝੀ ਵਾਲਾ ਅਤੇ ਬਹੁਤ ਦੁਖਦਾਈ ਲੱਗਿਆ।
ਬਹੁਤ ਜ਼ਿਆਦਾ ਵਧੀਆ ਨਹੀਂ ਸੀ,
ਵਧੀਆ ਨਹੀਂ ਸੀਗਾ। ਵੇਖੋ ਆਪਣੇ ਜੱਟਾਂ ਨੇ ਕਹੋ ਜਾਂ ਜੱਟਾਂ ਨੇ ਜਾਂ ਕਿਸਾਨਾਂ ਨੇ ਹੱਦਾਂ ਹੀ ਟਪਾ ਤੀਆਂ ਯਾਰ। ਗੁਰੂ ਘਰਾਂ ਦੇ ਵਿੱਚ ਸਪੀਕ ਇਕੱਠ ਕਰਕੇ ਸਪੀਕਰਾਂ ਤੋਂ ਹੋਕੇ ਦਵਾ ਦਿੱਤੇ ਬਈ ਨਗਰ ਨਿਵਾਸੀਆਂ ਨੇ ਫੈਸਲਾ ਕੀਤਾ ਹੈ ਜੇ 3000 ਤੋਂ ਵੱਧ ਕਿੱਲੇ ਦੀ ਲਵਾਈ ਦਾ ਪੈਸਾ ਜਿਹੜਾ ਦੇਊਗਾ ਉਹਨੂੰ 50,000 ਜੁਰਮਾਨਾ ਕਰ ਦਿਆਂਗੇ। ਉੱਧਰ ਮਜ਼ਦੂਰ ਵਰਗਾਂ ਨੇ ਵੀ ਸਿਆਣ ਵਾਲੀ ਨਹੀਂ ਕੀਤੀ, ਉਹਨਾਂ ਨੇ ਆਪਦੇ ਸਪੀਕਰਾਂ 'ਤੇ ਬੋਲ ਦਿੱਤਾ ਵੀ ਜਿਹੜਾ 7000 ਤੋਂ ਘੱਟ ਲਾਊਗਾ ਅਸੀਂ ਉਹਨੂੰ 1,00,000 ਜੁਰਮਾਨਾ ਕਰਾਂਗੇ। ਪਿੰਡਾਂ ਵਾਲਿਆਂ ਨੇ ਤਾਂ ਫਿਰ ਜਿਹੜੇ ਦੂਜੇ ਸੀ ਉਹਨਾਂ ਹੋਰ ਵੀ ਕਈ ਸਮਾਜਿਕ ਪਾਬੰਦੀਆਂ ਵੀ ਆਇਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਠੀਕ ਹੈ, 5-7 ਕਿੱਲਿਆਂ ਵਾਲੇ ਕਿਸਾਨ ਨੂੰ ਬਹੁਤਾ ਰੇਟ ਵਾਰਾ ਨਹੀਂ ਖਾਂਦਾ, ਪਹਿਲਾਂ ਹੀ ਉਹਦਾ ਵੀ ਤਾਂ ਮਸਾਂ ਹੀ ਟਾਈਮ ਪਾਸ ਕਰਦਾ ਉਹ, ਪਰ ਪਿੰਡ ਵਾਲਿਆਂ ਨੂੰ ਨਾ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਸੀ ਬਾਈ ਜੀ। ਗੁਰੂ ਘਰਾਂ ਤੋਂ ਹੋਕੇ ਦਵਾ ਦਿੱਤੇ ਜਾਣੇ ਜੱਟ ਨੂੰ ਨਹੀਂ ਚਾਹੀਦੇ, ਹੋਕੇ ਨਹੀਂ ਦਵਾਉਣੇ ਚਾਹੀਦੇ, ਇਹਨਾਂ ਕੰਮਾਂ 'ਚ ਨਹੀਂ ਪੈਣਾ ਚਾਹੀਦਾ, ਜੱਟ ਨੂੰ ਗਰੀਬ ਦੀ ਬਾਂਹ ਫੜਨੀ ਚਾਹੀਦੀ, ਮੇਰਾ ਆਪਣਾ ਖਿਆਲ ਹੈ। ਅਤੇ ਹੁਣ ਤੱਕ ਜਿਹੜੀ ਕਲੈਕਟਿਵ ਲਾਈਫ ਚੱਲੀ ਆਉਂਦੀ ਸੀ ਉਹ ਰਲ ਮਿਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਬੈਠ ਕੇ, ਕਿਸੇ ਕਿਸਮ ਦੇ ਵਿਤਕਰੇ ਦੀ ਨੀਂਹ ਨਹੀਂ ਰੱਖਣੀ ਚਾਹੀਦੀ, ਕਿਉਂਕਿ ਅੱਗੇ ਹੀ ਤਾਂ ਬਹੁਤ ਆਪਣੇ ਚੱਲੀ ਜਾਂਦੇ ਹੈ, ਅਤੇ ਗਰੀਬ ਬਾਰੇ ਸੋਚਣਾ ਹੀ ਚਾਹੀਦਾ।
ਬਾਈ ਜੀ ਜਿਹੜਾ ਧਾਰਮਿਕ ਪਲੇਟਫਾਰਮ ਦੀ ਵਰਤੋਂ ਇਹਨਾਂ ਕੰਮਾਂ 'ਚ ਨਹੀਂ ਕਰਨੀ ਚਾਹੀਦੀ, ਟੋਟਲੀ ਬਿਜ਼ਨਸ ਜਾਂ ਕਿੱਤੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹਨੂੰ ਇਹਦੇ ਵਿੱਚ ਧਰਮ ਨਹੀਂ ਲਿਆਉਣਾ ਚਾਹੀਦਾ। ਅਤੇ ਆਪਸੀ ਸਾਂਝਾ ਵਧਾਉਣ ਦੇ ਲਈ ਦੋਨਾਂ ਧਿਰਾਂ ਨੂੰ ਇਹ ਪਹਿਲਾਂ ਤੋਂ ਹੀ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਪਸ 'ਚ ਬਹਿ ਕੇ ਗੱਲਬਾਤ ਕਰ ਲੈਣੀ ਚਾਹੀਦੀ ਸੀ, ਇੱਥੋਂ ਤੱਕ ਗੱਲੇ ਨਹੀਂ ਸੀ ਜਾਣ ਦੇਣੀ ਚਾਹੀਦੀ, ਨਾ ਤਾਂ ਭਾਵ ਆਵਾਗੁਣ ਚੱਕਣ ਦੀ ਗੱਲ ਹੋਣੀ ਚਾਹੀਦੀ ਸੀ ਅਤੇ ਨਾ ਘਟਾਉਣ ਦੀ ਗੱਲ ਹੋਣੀ, ਰਲ ਮਿਲ ਕੇ ਕੰਮ ਹੋ ਸਕਦਾ ਸੀ,
ਹੋ ਸਕਦਾ ਸੀ, ਅਤੇ ਹੁਣ ਹੋਇਆ ਉਹੀ ਹੋਇਆ, ਕੋਈ ਬਾਲਾ ਵਾਧਾ ਵੀ ਨਹੀਂ ਹੋਇਆ ਗਾ, ਹੋ ਵੀ ਗਿਆ, ਪਰ ਇਹ ਨਾ ਇਹ ਜਿਹੜੀ ਵਿੱਥਾਂ ਪੈ ਜਾਂਦੀਆਂ ਇਹ ਨਹੀਂ ਪੈਣੀਆਂ, ਇਹ ਚੰਗਾ ਨਹੀਂ ਲੱਗਿਆ, ਬੁਰਾ ਲੱਗਿਆ ਜਿਹੜਾ ਇਸ ਤਰ੍ਹਾਂ ਦਾ ਅਨਾਊਂਸਮੈਂਟਾਂ ਕਰਨੀਆਂ ਗੁਰੂ ਘਰਾਂ ਤੋਂ, ਅਨਾਊਂਸਮੈਂਟਾਂ ਕਰਨੀਆਂ ਗੁਰੂ ਘਰ ਇਸ ਪਰਪਜ਼ ਲਈ ਨਹੀਂ
ਬਣੇ। ਬਾਈ ਜੀ ਚਲੋ ਗੱਲ ਆਪਾਂ ਅੱਗੇ ਤੋਰਦੇ ਹਾਂ, ਹੁਣ ਪਿੰਡਾਂ ਦੀ ਗੱਲ ਚੱਲ ਰਹੀ ਹੈ, ਵੈਸੇ ਸ਼ਹਿਰਾਂ ਦਾ ਤੁਸੀਂ ਪਹਿਲਾਂ ਦੱਸਿਆ ਸ਼ੁਰੂ ਦੇ ਵਿੱਚ, ਪਿੰਡਾਂ ਦਾ ਵੈਸੇ ਕੀ ਪੰਛੀ ਝਾਤ ਕੀ ਹੈ, ਮਤਲਬ ਕੀ ਹਾਲ ਚਾਲ ਹੈ, ਕੀ ਸੂਰਤ ਹਾਲ ਹੈ?
3 ਕੁ ਮਹੀਨੇ ਦੇ ਬਾਈ ਜੀ ਲੋਕਡਾਊਨ ਜਿਹੜਾ ਕਰੋਨਾ ਆਇਆ ਆਪਣੇ ਤਾਂ 3 ਕੁ ਮਹੀਨੇ ਦਾ ਸਾਡੇ ਤੇ ਸ਼ੁਰੂਆਤ ਹੋਈ ਹੈ, 3 ਕੁ ਮਹੀਨੇ ਦੇ ਲੋਕਡਾਊਨ ਨੇ ਦੇਸ਼ ਦੀ ਸਾਡੇ ਦੀ ਇਕੋਨਮੀ ਲਗਭਗ ਮਲੀਆਮੇਟ ਕਰ ਦਿੱਤੀ ਹੈ, ਹੋਟਲ ਟ੍ਰੇਡ ਰੀਅਲ ਸਟੇਟ ਟੂਰਿਜ਼ਮ ਟਰਾਂਸਪੋਰਟ ਲਗਭਗ ਪੱਠਾ ਬੈਠ ਚੁੱਕਿਆ ਹੈ। ਅਤੇ ਜਿਹੜੇ ਲੋਕ ਬ੍ਰੈਂਡਡ ਕੱਪੜੇ ਪਾਉਂਦੇ ਹੁੰਦੇ ਸੀਗੇ ਅਤੇ ਫੋਰਨ ਲਿਕਰ ਪੀਂਦੇ ਹੁੰਦੇ ਸੀਗੇ ਸੋਡੇ ਪਾਪਾ, ਅਤੇ ਵੀਕਐਂਡ 'ਤੇ ਹੋਟਲਾਂ 'ਚ ਖਾਣਾ ਖਾਂਦੇ ਹੁੰਦੇ ਸੀ, ਇਸ ਲੋਕਡਾਊਨ ਨੇ ਇਸ ਕਰੋਨੇ ਨੇ ਸਾਰਿਆਂ ਨੂੰ ਘਰ ਦੀ ਰੋਟੀ ਖਾਣ 'ਤੇ ਲਾ ਦਿੱਤਾ। ਕਹਿਣ ਦਾ ਭਾਵ ਵੀ ਸਾਰੇ ਹੀ ਸੈਕਟਰ ਜਿਹੜੇ ਸੀ ਦੂਜੇ ਉਹ ਮੰਦੇ 'ਚ ਚਲੇ ਗਏ ਆ, ਪਰ ਰੱਬ ਦੀ ਕਰਨੀ ਇਹ ਵੀ ਵੇਖੋ ਵੀ ਜੇ ਸਾਰੇ ਸੈਕਟਰ ਦੇ ਜਾਂ ਹਜੇ ਟਰਾਂਸਪੋਰਟ ਵਗੈਰਾ ਜੇ ਆ ਸਾਰੀ ਹੈਗੇ ਉਹ ਤਾਂ ਘਾਟੇ ਚਲੇ ਗਏ, ਪਰ ਜੇ ਇੱਕ ਪਾਸਾ ਬਚਿਆ ਉਹ ਪਤਾ ਕੌਣ ਹੈ? ਉਹ ਹੈਗਾ ਕਿਸਾਨ, ਜੱਟ।
ਅੱਛਾ,
ਜੱਟ ਤੇ ਕਰੋਨਾ ਲਗਭਗ ਮਿਹਰਬਾਨੀ ਰਿਹਾ, ਇਹਦੇ ਇਹ ਇਹਨੂੰ ਕੋਈ ਨੁਕਸਾਨ ਨਹੀਂ ਉਹਨੇ
ਪੁੱਛਿਆ ਕਿਵੇਂ, ਮਤਲਬ ਥੋੜਾ ਚਾਨਣਾ ਪਿਆ ਬਰੀਫਲੀ।
ਜੱਟ ਦੀ ਕਣਕ ਦੀ ਕਟਾਈ ਵੇਖ ਲਓ ਸਾਰੀ ਰਮਾਨ ਨਾਲ ਹੋ ਗਈ ਆ, ਨਹੀਂ ਤਾਂ ਜੇ ਉਹਦੇ 'ਚ ਕਿਤੇ ਬਿਮਾਰੀ ਪੈ ਜਾਂਦੀ ਤਾਂ ਵਿੱਚ ਹੀ ਅੜ ਜਾਣਾ ਸੀ ਕੰਮ। ਝਾੜ ਪਿਛਲੇ ਸਾਲ ਨਾਲ ਵੀ ਭੂਰਾ ਵੱਧ ਹੀ ਰਿਹਾ, ਘਟਿਆ ਨਹੀਂ ਗਾ। ਜਿਹੜਾ ਸਾਡਾ ਕੇਂਦਰੀ ਭੰਡਾਰ ਵਿੱਚ ਸਾਡਾ ਕਣਕ ਦਾ ਹਿੱਸਾ ਜ਼ਿਆਦਾ ਵੱਧ ਗਿਆ ਅੱਗੇ ਨਾਲੋਂ, ਤੇ ਇਸ ਤੋਂ ਪਿੱਛੋਂ ਜਿਹੜੀ ਕਣਕ ਦੀ ਕਟਾਈ ਤੋਂ ਕਣਕ ਸੀ ਉਹ ਹੱਥੋਂ ਹੱਥ ਵਿਕ ਗਈ। ਖਦਸ਼ਾ ਸੀਗਾ ਵੀ ਪੈਲੀਆਂ ਦੇ ਜਿਹੜੇ ਨਾ ਠੇਕੇ ਇਸ ਵਾਰੀ ਬਹੁਤ ਘੱਟ ਜਾਣਗੇ।
ਅੱਛਾ,
ਪਰ ਨਹੀਂ, ਮੈਂ ਤਾਂ ਹੁਣ ਜ਼ਿਆਦਾ ਮਾਲਵੇ ਦੀ ਗੱਲ ਹੀ ਕਰਦਾ, ਤੁਹਾਡੇ ਦੁਆਬੇ ਦੇ ਤਾਂ ਕੋਈ ਹਿਸਾਬ ਕਿਤਾਬ ਵੀ ਹੋ ਰਿਹਾ, ਤੁਹਾਡਾ ਤਾਂ ਕਿੱਲਾ ਵੀ ਮੇਰੇ ਖਿਆਲ ਛੇ ਕਨਾਲਾਂ ਦਾ, ਸਾਡੇ ਅੱਠ ਕਨਾਲਾਂ ਦਾ ਸਾਡੇ ਮਾਲਵੇ ਚ ਤਾਂ 50,000 ਤੋਂ ਲੈ ਕੇ 60,000 ਤੱਕ ਆਮ ਪੈਲੀਆਂ ਠੇਕੇ ਤੇ ਚੜ ਗਈਆਂ, ਕਈ ਜਗ੍ਹਾ ਤੇ ਇਦੂ ਵੀ 63-64 ਤੱਕ ਵੀ ਚਲੀਆਂ ਗਈਆਂ। ਅੱਛਾ ਅੱਛਾ, ਕਰੋਨਾ ਆਇਆ, ਸਭ ਕੁਛ ਬੰਦ ਹੋ ਗਿਆ ਸੀ, ਠੇਕੇ ਬੰਦ ਹੋ ਗਏ ਸੀ ਦਾਰੂ ਦੇ, ਪਰ ਸਾਡੇ ਪੰਜਾਬ ਦੇ 13,000 ਪਿੰਡ ਚ ਦਾਰੂ ਦੀ ਤੰਗੀ ਨਹੀਂ, ਦਾਰੂ ਦੀ ਤੰਗੀ ਨਹੀਂ ਆਈ। ਇਹ ਇਸ ਗੱਲ ਚ ਨਾ ਸਗੋਂ ਪਿੰਡ ਫਾਇਦੇ ਚ ਹੀ ਰਹਿ ਗਿਆ, ਉਹ ਸਰਕਾਰ ਨੂੰ ਘਾਟਾ ਪੈ ਗਿਆ ਹੋਊਗਾ, ਪਿੰਡ ਫਾਇਦੇ ਚ ਰਹਿ ਗਿਆ, ਕਿਉਂਕਿ ਲੋਕਡਾਊਨ ਚ ਠੇਕੇ ਸੀਗੇ ਬੰਦ ਤੇ ਪਿੰਡਾਂ ਵਾਲੇ ਬਾਈਆਂ ਨੇ ਔਖੇ ਸੌਖੇ ਹੋ ਕੇ ਗੁੜ ਦਾ ਇੰਤਜ਼ਾਮ ਕਰ ਲਿਆ ਸੀਗਾ ਤੇ ਘਰੇ ਹੀ ਡਰੰਮੀਆਂ ਪਾ ਲਈਆਂ ਸੀਗੀਆਂ। ਉਹਨਾਂ ਦਿਨਾਂ 'ਚ ਨਾ ਤਾਂ ਕੋਈ ਘਰੇ ਜਾਂਦਾ ਸੀ ਕਿਸੇ ਦੇ ਤੇ, ਨਾ ਕਿਸੇ ਦੇ ਆਉਂਦਾ ਸੀਗਾ, ਤੇ ਹਰ ਘਰ ਸੇਫ ਸੀ। ਜਿਹੜੇ ਰਿਸਰਚਰ ਹੈ ਉਹ ਦੱਸਦੇ ਆ, ਖੋਜਕਾਰ ਦੱਸਦੇ ਆ ਬਈ ਪੰਜਾਬ ਦਾ ਕੋਈ ਪਿੰਡ ਬਚਿਆ ਹੋਊਗਾ ਜਿੱਥੇ ਘਰ ਦੀ ਦਾਰੂ ਨਾ ਕੱਢੀ ਗਈ ਹੋ। ਹਾਂ, ਇਹ ਵੀ ਦੱਸਦੇ ਸਿਆਣੇ ਵੀ ਜਦੋਂ ਦੀ ਧਰਤੀ ਸਜੀ ਹੈ, ਜਦੋਂ ਦੀ ਧਰਤੀ ਸਜੀ ਹੈ ਨਾ, ਮਾਰਚ ਅਪ੍ਰੈਲ ਚ ਪੰਜਾਬ ਚ ਰਿਕਾਰਡ ਤੋੜ ਸਭ ਤੋਂ ਵੱਧ ਦੇਸੀ ਦਾਰੂ ਕੱਢੀ ਗਈ ਹੈ, ਇੰਨੀ ਅਜੇ ਤੱਕ ਕਿਤੇ ਵੀ ਨਹੀਂ ਕੱਢੀ ਗਈ।
ਚਲੋ, ਇਹ ਵੀ ਇੱਕ ਮਾਰਕਾ।
ਹਾਂ ਹਾਂ, ਹੋਰ ਬਾਈ ਜੀ, ਬਿਲਾ ਸ਼ੱਕ ਕੁਦਰਤ ਕਰੋਨੇ ਵਾਲੇ ਪਾਸਿਓਂ ਤੇ ਉਸਦੀ ਇਹਨੇ ਫਸਲ ਵਾਲੇ ਪਾਸਿਓਂ ਪੂਰੀ ਤਰ੍ਹਾਂ ਜੱਟ ਦੇ ਮਿਹਰਬਾਨੀ ਰਹੀ ਹੈ। ਪਿੰਡ ਵਾਲੇ ਸਿਆਣੇ ਹੁਣ ਤਾਂ ਇੱਕੋ ਹੀ ਦੇਖੋ, ਮੇਰੀ ਆਪਦੇ ਵੱਲੋਂ ਹੀ ਹੈ ਵੀ ਪਿੰਡਾਂ ਵਾਲੇ ਹੈ ਤਾਂ ਸਿਆਣੇ ਹੀ, ਆਪਾਂ ਕਾਹਨੂੰ ਕਹਿਣਾ ਨਹੀਂ ਸਿਆਣੇ ਗੇ, ਪਰ ਉਹ ਹੋਰ ਥੋੜ੍ਹੇ ਜਿਹੇ ਸਿਆਣੇ ਬਣੇ, ਚੱਕਵੇਂ ਨਾ ਹੋ ਜਾਣ ਕਿਤੇ। ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਸੀ, ਮੈਂ ਕਿਹਾ ਵੀ ਬਸ ਇੱਕ ਗੱਲ ਦਾ ਖਿਆਲ ਰੱਖੋ ਵੀ ਤਿੜਿਓ ਨਾ, ਜਿਹਦੇ ਤਿੜ ਗਏ ਉਹਦੇ ਤੁਸੀਂ ਮਾਰੇ ਜਾਣਾ ਹੈਗਾ। ਤੇ ਮੈਂ ਨਾ ਉਹ ਇੱਕੋ ਕਹਿੰਦਾ ਵੀ ਪਿੰਡ ਵਾਲੇ ਸਿਆਣੇ ਬਣਨ ਤੇ ਕਰੋਨਾ ਨੂੰ ਥੋੜ੍ਹਾ ਜਿਹਾ ਸੀਰੀਅਸ ਲੈ ਲੈਣ, ਤਹੱਮਲ ਨਾਲ ਚੱਲ ਪੈਣ, ਤਾਂ ਕਰੋਨਾ ਪਿੰਡ ਨੂੰ ਕੁਝ ਨਹੀਂ ਕਰ ਸਕਦਾ। ਬਸ ਮੋਟੀਆਂ ਦੋ ਗੱਲਾਂ ਹੀ ਖਿਆਲ ਕਰ ਲੈਣ, ਇੱਕ ਤਾਂ ਇਹ ਬਾਈ ਜੀ ਸੁਣਨ ਵਾਲੀ ਗੱਲ ਹੈ, ਇੱਕ ਤਾਂ ਇਹ ਵੀ ਬਿਨਾਂ ਮਤਲਬ ਤੋਂ ਸ਼ਹਿਰ ਚ ਨਾ ਜਾਇਆ ਜੋ, ਬਿਨਾਂ ਮਤਲਬ ਤਾਂ ਐਵੇਂ ਨਾ ਸ਼ਹਿਰ ਚ ਤੁਰੇ ਫਿਰਿਓ। ਤੇ ਦੂਜੀ ਗੱਲ ਇਹ ਹੈ, ਹੁਣ ਤੋਂ ਹੀ ਹਰੇਕ ਪਿੰਡ ਠੀਕਰੀ ਪਹਿਰਾ ਦੇਣਾ ਸ਼ੁਰੂ ਕਰ ਦੇਵੇ, ਬੇਗਾਨੇ ਬੰਦੇ ਨੂੰ ਪਰਖ ਕੇ ਵੜਨ ਦੇਵੇ, ਐਵੇਂ ਕਿਸੇ ਨੂੰ ਦਾਖਲ ਨਾ ਹੋ,
ਐਵੇਂ ਬੇਲੋੜੇ ਨਾ ਆਪ ਗੇੜਾ ਮਾਰੋ ਤੇ ਨਾ ਕਿਸੇ ਨੂੰ ਮਾਰਨ ਦਿਓ ਗੇੜਾ।
ਬਿਲਕੁਲ ਬਿਲਕੁਲ ਠੀਕ, ਇਹ ਖਿਆਲ ਰੱਖ ਲੈਣ, ਕਿਉਂਕਿ ਅਜੇ ਇਹ ਬਹੁਤ ਚੱਕਰ ਚੱਲ ਰਿਹਾ ਸਾਡੇ ਵੱਡਾ।
ਬਾਈ ਜੀ, ਬਹੁਤ ਤਹਿ ਦਿਲੋਂ ਧੰਨਵਾਦ, ਤੁਸੀਂ ਬੜੇ ਡੂੰਘਾਈ ਦੇ ਵਿੱਚ ਜਾ ਕੇ ਵਿਚਾਰਾਂ ਕੀਤੀਆਂ, ਚਿੰਤਨ ਕੀਤਾ, ਪੰਛੀ ਝਾਤ ਵੀ ਦਿੱਤੀ ਸਾਨੂੰ, ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਹਫ਼ਤੇ ਫਿਰ ਆਪਾਂ ਕੋਈ ਪਿੰਡ ਵਾਲੀ ਗੱਲ, ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹੋਵਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ, ਸ਼ੁਕਰੀਆ।
ਇਹ ਬਾਈ ਜੀ, ਇਹ ਤਾਂ ਸੀਗੀ ਆਪਣੀ ਅੱਜ ਦੀ ਗੱਲ ਅਤੇ ਮੌਜੂਦਾ ਹਾਲਾਤਾਂ 'ਤੇ, ਅਗਲੀ ਵਾਰ ਨੂੰ ਕੋਈ ਹੋਰ ਗੱਲ ਆਪਾਂ ਨਵੀਂ ਕਰ ਲਵਾਂਗੇ। ਅਤੇ ਸਾਰੇ ਮਿੱਤਰਾਂ ਬੇਲੀਆਂ ਸਰੋਤਿਆਂ ਨੂੰ ਮੇਰੇ ਅੱਗੋਂ ਬੇਨਤੀ ਵੀ, ਖੁਸ਼ ਰਹਿ ਜੋ, ਰਾਜ਼ੀ ਰਹੋ, ਅਸੀਂ ਮਿਲਦੇ ਰਹਾਂਗੇ, ਸੁੱਖ ਚਾਹੀਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।